ਮੱਤੀ ਉਹਦਾ 9 ਬਾਪ ਉਹਦੀ 18 ਤੋਂ ਲੈ ਕੇ 26 ਆਏ ਤੱਕ। ਅੱਜ ਦਾ ਵਿਸ਼ਾ ਹੈ ਮੌਤ ਹਾਰ ਗਈ। ਮੌਤ ਮਨੁੱਖਾਂ ਉੱਤੇ ਹਰ ਵੇਲੇ ਤਿਆਰ ਲਟਕਦੀ ਰਹਿੰਦੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਵੀ ਪਲ ਭਸਮ ਕਰ ਸੁੱਟੇ। ਇਸ ਵਿੱਚ ਜੀਵਾਂ ਨੂੰ ਪਰੇਸ਼ਾਨ ਕਰਨ ਅਤੇ ਜੀਵਨ ਨੂੰ ਅਧਰੰਗ ਕਰਨ ਦੀ ਸ਼ਕਤੀ ਹੈ। ਜਿਉਂ ਤਿਉਂ ਤੁਸੀਂ ਵੱਡੇ ਹੁੰਦੇ ਹੋ, ਤੁਸੀਂ ਮੌਤ ਦੀ ਅਸਲੀਅਤ, ਮੌਤ ਦੀ ਅਟਲਤਾ, ਇੱਥੋਂ ਤੱਕ ਕਿ ਕੁਝ ਤਰੀਕਿਆਂ ਨਾਲ ਮੌਤ ਦੀ ਅੰਤਮਤਾ ਬਾਰੇ ਵਧੇਰੇ ਜਾਣੂ ਹੋ ਜਾਂਦੇ ਹੋ। ਇਹ ਉਹ ਚੀਜ਼ ਹੈ ਜੋ ਸਾਨੂੰ ਇੱਕਜੁੱਟ ਕਰਦੀ ਹੈ, ਭਾਵੇਂ ਅਸੀਂ ਕਿਸੇ ਵਿਦੇਸ਼ ਜਾਂ ਮਹਾਂਦੀਪ ਤੋਂ ਆਏ ਹੋ। ਇਹ ਉਹ ਚੀਜ਼ ਹੈ ਜੋ ਸਾਨੂੰ ਬੰਨ੍ਹਦੀ ਹੈ, ਭਾਵੇਂ ਅਸੀਂ ਜਿਸ ਕਿਸੇ ਵੀ ਸਮੇਂ ਵਿੱਚ ਰਹਿੰਦੇ ਹੋਈਏ। ਮੌਤ ਇੱਕ ਮਹਾਨ ਪੱਧਰ ਹੈ। ਰਾਜਿਆਂ ਅਤੇ ਕੰਗਾਲਾਂ ਨੂੰ ਇਸਦਾ ਅਨੁਭਵ ਇੱਕੋ ਜਿਹਾ ਕਰਨਾ ਪੈਂਦਾ ਹੈ। ਇਹ ਕਿਸੇ ਵੀ ਤਰ੍ਹਾਂ ਵੱਖਰਾ ਅਨੁਭਵ ਨਹੀਂ ਹੁੰਦਾ। ਪੂਰੀ ਦੁਨੀਆ ਵਿੱਚ ਮਰਦਾਂ ਅਤੇ ਔਰਤਾਂ ਦੇ ਰੂਪ ਵਿੱਚ ਸਾਡੇ ਵਿੱਚ ਇੱਕ ਚੀਜ਼ ਸਾਂਝੀ ਹੈ, ਉਹ ਇਹ ਹੈ ਕਿ ਅਸੀਂ ਸਾਰੇ ਮੌਤ ਦਾ ਸਾਹਮਣਾ ਕਰਦੇ ਹਾਂ ਔਰ ਹਰ ਕਿਸੇ ਨੇ ਕਰਨਾ ਹੈ ਇੱਕ ਨਾ ਇੱਕ ਵਾਰ। ਔਰ ਇਹ ਬਹੁਤ ਇਹ ਗੱਲ ਜਿਹੜੀ ਹੈ, ਇੱਕ ਵਾਰ ਕਿਸੇ ਨੇ ਕਹੀ ਸੀ ਕਿ ਸਾਡੇ 'ਚ ਸਾਰਿਆਂ 'ਚ ਇੱਕ ਚੀਜ਼ ਸਾਂਝੀ ਆ ਕਿ ਅਸੀਂ ਸਾਰਿਆਂ ਨੇ ਮੌਤ ਦਾ ਸਾਹਮਣਾ ਕਰਨਾ ਹੈ। ਪੁਰਾਣੇ ਸਕੂਲ ਦਾ ਇੱਕ ਪ੍ਰਚਾਰਕ ਹੈ, ਉਹ ਹਮੇਸ਼ਾ ਦਲੇਰੀ ਨਾਲ ਬੋਲਦਾ ਹੈ, ਉਹ ਹਰਮਨ ਪਿਆਰਾ ਨਹੀਂ ਹੈ। ਹਾਲਾਂਕਿ ਸੰਸਾਰ ਉਸ ਦਾ ਪਰਿਸ਼ਦ ਹੈ ਅਤੇ ਉਹ ਦੁਨੀਆ ਦੇ ਹਰ ਹਿੱਸੇ ਦੀ ਯਾਤਰਾ ਕਰਦਾ ਹੈ, ਹਰ ਭਾਸ਼ਾ ਵਿੱਚ ਬੋਲਦਾ ਹੈ। ਉਹ ਗਰੀਬਾਂ ਨੂੰ ਮਿਲਣ ਜਾਂਦਾ ਹੈ, ਅਮੀਰਾਂ ਨੂੰ ਬੁਲਾਉਂਦਾ ਹੈ, ਹਰ ਧਰਮ ਦੇ ਲੋਕਾਂ ਨੂੰ ਪ੍ਰਚਾਰ ਕਰਦਾ ਹੈ ਅਤੇ ਕਿਸੇ ਵੀ ਧਰਮ ਦੇ ਨਹੀਂ। ਅਤੇ ਉਸਦੇ ਉਪਦੇਸ਼ ਦਾ ਵਿਸ਼ਾ ਹਮੇਸ਼ਾ ਇੱਕੋ ਜਿਹਾ ਹੁੰਦਾ ਹੈ। ਉਹ ਇੱਕ ਸ਼ਾਨਦਾਰ ਪ੍ਰਚਾਰਕ ਹੈ ਜੋ ਅਕਸਰ ਭਾਵਨਾਵਾਂ ਨੂੰ ਭੜਕਾਉਂਦਾ ਹੈ ਜੋ ਕੋਈ ਹੋਰ ਪ੍ਰਚਾਰਕ ਨਹੀਂ ਕਰ ਸਕਦਾ, ਅਤੇ ਅੱਖਾਂ ਵਿੱਚ ਹੰਝੂ ਲਿਆਉਂਦਾ ਹੈ ਜੋ ਕਦੇ ਨਹੀਂ ਰੋਂਦੇ। ਉਸ ਦੀਆਂ ਦਲੀਲਾਂ ਦਾ ਕੋਈ ਵੀ ਖੰਡਨ ਕਰਨ ਦੇ ਯੋਗ ਨਹੀਂ ਹੈ ਅਤੇ ਨਾ ਹੀ ਕੋਈ ਦਿਲ ਹੈ ਜੋ ਉਸ ਦੀਆਂ ਅਪੀਲਾਂ ਦੇ ਜ਼ੋਰ ਤੋਂ ਅਡੋਲ ਰਿਹਾ ਹੈ। ਉਹ ਆਪਣੇ ਸੰਦੇਸ਼ ਨਾਲ ਜ਼ਿੰਦਗੀ ਨੂੰ ਚਕਨਾ ਚੂਰ ਕਰ ਦਿੰਦਾ ਹੈ। ਬਹੁਤੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ, ਹਰ ਕੋਈ ਉਸ ਤੋਂ ਡਰਦਾ ਹੈ। ਉਸਦਾ ਨਾਮ ਮੌਤ ਹੈ। ਹਰ ਮਕਬਰੇ ਦਾ ਪੱਥਰ ਉਸਦਾ ਪੁਲਪੀਟ ਹੈ, ਹਰ ਅਖਬਾਰ ਉਸ ਦਾ ਪਾਠ ਛਾਪਦਾ ਹੈ, ਅਤੇ ਕਿਸੇ ਦਿਨ ਸਾਡੇ ਵਿੱਚੋਂ ਹਰ ਇੱਕ ਉਸ ਦਾ ਉਪਦੇਸ਼ ਹੋਵੇਗਾ। ਸਾਡੇ ਪਾਪ ਸਰਾਪੀ ਸੰਸਾਰ ਵਿੱਚ ਮੌਤ ਇੱਕ ਅਸਲੀਅਤ ਹੈ ਜਿਸ ਤੋਂ ਸਾਡੇ ਵਿੱਚੋਂ ਕੋਈ ਵੀ ਬਚ ਨਹੀਂ ਸਕਦਾ। ਜਿਵੇਂ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਦਾ ਅਧਿਐਨ ਜਾਰੀ ਰੱਖਦੇ ਹਾਂ, ਅੱਜ ਸਵੇਰੇ ਅਸੀਂ ਚਮਤਕਾਰਾਂ ਦੀ ਅਗਲੀ ਤਿਕੜੀ ਵਿੱਚ ਚਲੇ ਜਾਂਦੇ ਹਾਂ। ਤਿਕੜੀ ਮਤਲਬ ਤਿੰਨ ਚੀਜ਼ਾਂ। ਤੁਹਾਨੂੰ ਯਾਦ ਹੋਵੇਗਾ ਕਿ ਅਧਿਆਇ 8 ਵਿੱਚ ਸਾਡੇ ਕੋਲ ਚਮਤਕਾਰਾਂ ਦੀ ਤਿਕੜੀ ਸੀ ਅਤੇ ਅਸੀਂ ਦੇਖਿਆ ਕਿ ਰਾਜਾ ਯੇਸੂ ਕੁਦਰਤ ਉੱਤੇ ਸ਼ਕਤੀ ਰੱਖਦਾ ਹੈ, ਰਾਜਾ ਯੇਸੂ ਬੁਰਾਈ ਉੱਤੇ ਸ਼ਕਤੀ ਰੱਖਦਾ ਹੈ, ਰਾਜਾ ਯੇਸੂ ਪਾਪ ਉੱਤੇ ਸ਼ਕਤੀ ਰੱਖਦਾ ਹੈ। ਅਤੇ ਫਿਰ ਸਾਡੇ ਕੋਲ ਇਹ ਇੱਕ ਬ੍ਰੇਕ ਸੈਕਸ਼ਨ ਜਾਂ ਅੰਤਰਾਲ ਸੀ ਜਿੱਥੇ ਅਸੀਂ ਮੱਤੀ ਦੀ ਬੁਲਾਹਟ ਅਤੇ ਵਰਤ ਰੱਖਣ ਦੇ ਮੁੱਦੇ ਨੂੰ ਦੇਖਿਆ। ਖੈਰ, ਹੁਣ ਮੱਤੀ ਸਾਨੂੰ ਇਹ ਦਿਖਾਉਣ ਲਈ ਵਾਪਸ ਆਉਂਦਾ ਹੈ ਕਿ ਯੇਸੂ ਨੇ ਕੀ ਕੀਤਾ ਅਤੇ ਸਾਨੂੰ ਚਮਤਕਾਰਾਂ ਦੀ ਇੱਕ ਹੋਰ ਤਿਕੜੀ ਦਿੰਦਾ ਹੈ। ਅਗਲੇ ਕੁਝ ਹਫ਼ਤਿਆਂ ਵਿੱਚ ਅਸੀਂ ਦੇਖਾਂਗੇ ਮੌਤ ਉੱਤੇ ਰਾਜੇ ਯੇਸੂ ਦੀ ਸ਼ਕਤੀ, ਅੰਨੇਪਣ ਉੱਤੇ ਰਾਜੇ ਯੇਸੂ ਦੀ ਸ਼ਕਤੀ, ਅਤੇ ਯੇਸੂ ਦੀ ਸ਼ਕਤੀ ਸਾਡੇ ਬੋਲਣ ਉੱਤੇ ਜਾਂ ਸਪੀਚ ਉੱਤੇ। ਅਤੇ ਅੱਜ ਸਵੇਰੇ ਅਸੀਂ ਮੌਤ ਉੱਤੇ ਯੇਸੂ ਰਾਜੇ ਦੀ ਸ਼ਕਤੀ ਬਾਰੇ ਵਿਚਾਰ ਕਰਨ ਜਾ ਰਹੇ ਹਾਂ, ਅਤੇ ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਲੋਕਾਂ ਦੇ ਮਹਾਨ ਦੁਸ਼ਮਣ ਨੂੰ ਹਮੇਸ਼ਾ ਲਈ ਹਰਾ ਦਿੱਤਾ ਗਿਆ ਹੈ। ਸਾਡਾ ਅੱਜ ਦਾ ਵਿਸ਼ਾ ਹੈ ਮੌਤ ਹਾਰ ਗਈ। ਹੁਣ ਅੱਜ ਤਾਂ 18 ਤੋਂ 26 ਵਿੱਚ ਸਾਡੇ ਕੋਲ ਦੋ ਚਮਤਕਾਰੀ ਘਟਨਾਵਾਂ ਹਨ। ਸਾਡੇ ਕੋਲ ਹਾਕਮ ਦੀ ਧੀ ਦਾ ਇਲਾਜ ਹੈ। ਸਾਨੂੰ ਹੋਰ ਅੰਜੀਲਾ ਤੋਂ ਪਤਾ ਲੱਗਦਾ ਹੈ ਕਿ ਉਸ ਹਾਕਮ ਦਾ ਨਾਮ ਯਰੂਸ ਜਾਂ ਜੈਰਿਸ ਸੀ, ਅਤੇ ਇਸ ਚਮਤਕਾਰ ਨਾਲ ਜੁੜੇ ਹੋਏ ਸਾਡੇ ਕੋਲ ਇੱਕ ਖੂਨ ਦੇ ਬੇਕਾਬੂ ਡਿਸਚਾਰਜ ਨਾਲ ਜਾਂ ਵਹਾਅ ਦੇ ਨਾਲ ਔਰਤ ਦਾ ਇਲਾਜ ਹੈ। ਸਾਡੇ ਕੋਲ ਸ਼ਬਦਿਕ ਤੌਰ 'ਤੇ ਮਰੇ ਹੋਏ ਲੋਕਾਂ ਦਾ ਇਲਾਜ ਅਤੇ ਜਿਹੜੇ ਲੋਕ ਜਿਉਂਦੇ ਮਰੇ ਹੋਏ ਆ ਉਹਨਾਂ ਦਾ ਵੀ ਇਲਾਜ ਹੈ। ਇਸ ਲਈ ਆਓ ਅੱਜ ਸਵੇਰੇ ਅੱਜ ਦੇ ਇਸ ਹਵਾਲੇ 'ਤੇ ਕੰਮ ਕਰੀਏ ਅਤੇ ਦੇਖਦੇ ਹਾਂ ਕਿ ਸਾਨੂੰ ਕੀ ਮਿਲਦਾ। ਪਹਿਲਾਂ ਨੋਟਿਸ ਕਰਨ ਵਾਲੀ ਚੀਜ਼ ਇਹ ਆ ਕਿ ਦੇਖੀਏ ਕਿ ਲੋੜਵੰਦ ਜਿਹੜੇ ਲੋਕ ਆ ਉਹ ਯਿਸੂ ਨੂੰ ਭਾਲਦੇ ਆ। ਇੱਥੇ ਸਾਨੂੰ ਸਾਡੇ ਕੋਲ ਦੋ ਲੋੜਵੰਦ ਲੋਕ ਹਨ, ਕਹਿ ਸਕਦੇ ਹਾਂ ਕਈ ਤਿੰਨ ਆ, ਜਿੱਦਾਂ ਕਿ ਹੁਣ ਅਸੀਂ ਜਿਹੜਾ ਹਾਕਮ ਆ ਅਤੇ ਉਹਦੀ ਧੀ ਦੋ ਹੋ ਗਏ ਅਤੇ ਔਰਤ ਜਿਹੜੇ ਖੂਨ ਜਿਹੜਾ ਵਗਦਾ ਰਹਿੰਦਾ ਸੋ ਤਿੰਨ ਹੋ ਗਏ। ਸੋ ਤਿੰਨ ਵੱਲ ਦੇਖਦੇ ਹਾਂ ਕਿ ਸੋ ਜਿਹੜੇ ਸਭ ਤੋਂ ਪਹਿਲਾਂ ਕਿ ਲੋੜਵੰਦ ਹਾਕਮ ਜਾਂ ਜੈਰੂਸ ਆਈ ਤਾਂ 18 ਕਹਿੰਦੀ ਹੈ ਕਿ ਜਾਂ ਦੱਸਦੀ ਹੈ ਜਦੋਂ ਉਹ ਉਹਨਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ, ਇਹ ਜਿਹੜੀਆਂ ਗੱਲਾਂ ਸੀ ਉਹ ਵਰਤ ਰੱਖਣ ਬਾਰੇ ਉਹਨਾਂ ਨੂੰ ਗੱਲਾਂ ਕਹਿ ਰਿਹਾ ਸੀ ਜਿਹੜੀਆਂ ਕਿ ਅਸੀਂ ਪਿਛਲੇ ਹਫ਼ਤੇ ਦੇਖੀਆਂ ਸਨ। ਸੋ ਜਦੋਂ ਉਹਨਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਕਿ ਵੇਖੋ ਇੱਕ ਹਾਕਮ ਆਇਆ ਅਤੇ ਉਸਦੇ ਅੱਗੇ ਗੋਡੇ ਟੇਕ ਕੇ ਕਿਹਾ, ਮੇਰੀ ਧੀ ਹੁਣੇ ਮਰ ਗਈ ਹੈ, ਪਰ ਆ ਅਤੇ ਆਪਣਾ ਹੱਥ ਉਸ ਉੱਤੇ ਰੱਖ ਅਤੇ ਉਹ ਜਿੰਦੀ ਰਹੇਗੀ। ਇਸ ਬੇਨਤੀ ਦੇ ਵੇਰਵਿਆਂ ਬਾਰੇ ਮੱਤੀ ਸਾਨੂੰ ਅਸਲ ਵਿੱਚ ਇਹੀ ਦੱਸਦਾ ਹੈ। ਦੁਬਾਰਾ ਫਿਰ ਉਹ ਸਾਨੂੰ ਕਿਸੇ ਚੀਜ਼ ਦਾ ਸੰਖੇਪ ਜਿਹੜਾ ਬਿਰਤਾਂਤ ਦੇ ਰਿਹਾ ਹੈ, ਜੋ ਕਿ ਮਰਕੁਸ 5 ਅਤੇ ਲੂਕਾ 8 ਸਾਨੂੰ ਹਾਲਾਤਾਂ ਦੀ ਵਧੇਰੇ ਵਿਆਪਕ ਰੂਪਰੇਖਾ ਦਿੰਦੇ ਹਨ। ਅਸਲ ਵਿੱਚ ਉਹ ਆਦਮੀ ਦਾ ਨਾਮ ਦਿੰਦੇ ਹਨ ਅਤੇ ਸਾਨੂੰ ਦੱਸਦੇ ਹਨ ਕਿ ਉਹ ਇੱਕ ਜੈਰੂਸ ਸੀ ਜੋ ਪ੍ਰਾਰਥਨਾ ਸਥਾਨ ਦਾ ਆਗੂ ਸੀ। ਪ੍ਰਾਰਥਨਾ ਸਥਾਨ ਇੱਕ ਕਮੇਟੀ ਦੁਆਰਾ ਚਲਾਇਆ ਜਾਂਦਾ ਸੀ ਅਤੇ ਇਹ ਆਦਮੀ ਉਸ ਕਮੇਟੀ ਦਾ ਪ੍ਰਮੁੱਖ ਮੈਂਬਰ ਸੀ। ਉਹ ਪ੍ਰਾਰਥਨਾ ਸਥਾਨਾਂ ਦੀ ਪੂਜਾ ਕਰਨ ਅਤੇ ਉਹਨਾਂ ਨੂੰ ਚੁਣਨ ਵਿੱਚ ਸ਼ਾਮਲ ਹੁੰਦਾ ਜੋ ਇਸ ਵਿੱਚ ਪ੍ਰਾਰਥਨਾ ਕਰਨ, ਪੜ੍ਹਨ ਅਤੇ ਪ੍ਰਚਾਰ ਕਰਨ। ਉਹ ਪ੍ਰਾਰਥਨਾ ਸਥਾਨ ਵਿੱਚ ਇੱਕ ਮਹੱਤਵਪੂਰਨ ਸ਼ਖਸੀਅਤ ਸੀ। ਇਸ ਤੋਂ ਇਲਾਵਾ ਮਰਕੁਸ ਅਤੇ ਲੂਕਾ ਸਾਨੂੰ ਦੱਸਦੇ ਹਨ ਕਿ ਜਦੋਂ ਉਹ ਯਿਸੂ ਕੋਲ ਗਿਆ ਤਾਂ ਉਹ ਛੋਟੀ ਕੁੜੀ ਅਸਲ ਵਿੱਚ ਅਜੇ ਵੀ ਜਿੰਦਾ ਸੀ, ਪਰ ਉਹ ਸਪਸ਼ਟ ਤੌਰ 'ਤੇ ਮਰ ਰਹੀ ਸੀ। ਮੈਥਿਊ ਜਿਹੜਾ ਮੱਤੀ ਸਾਨੂੰ ਉਹਦੇ ਬਾਰੇ ਇੱਕ ਸੰਘਣੀ ਜਾਣਕਾਰੀ ਦਿੰਦਾ ਆ, ਪਰ ਮਰਕੁਸ ਅਤੇ ਲੂਕਾ ਸਾਨੂੰ ਪੂਰੀ ਕਹਾਣੀ ਦੱਸਦੇ ਆ। ਕਿਸੇ ਵੀ ਤਰੀਕੇ ਨਾਲ ਸਾਡੇ ਕੋਲ ਇੱਕ ਆਦਮੀ ਹੈ ਜਿਹਦੀ ਡੂੰਘੀ ਲੋੜ ਹੈ। ਉਹ ਆਪਣੀ ਬੁੱਧੀ ਦੇ ਅੰਤ 'ਤੇ ਹੈ, ਉਸਦੀ ਧੀ ਮੌਤ ਦੇ ਕੰਢੇ 'ਤੇ ਪਈ ਹੈ, ਉਸਦੀ ਦੁਨੀਆ ਢਹਿ ਢੇਰੀ ਹੋ ਰਹੀ ਹੈ, ਉਸਦਾ ਦਿਲ ਟੁੱਟ ਰਿਹਾ। ਅਫਸੋਸ ਦੀ ਗੱਲ ਹੈ ਕਿ ਸਾਡੇ ਵਿੱਚੋਂ ਬਹੁਤ ਲੋਕ ਆ ਜਿਹੜੇ ਉਸ ਆਦਮੀ ਦੇ ਦਰਦ ਨੂੰ ਜਿਹੜਾ ਮਹਿਸੂਸ ਵੀ ਕਰ ਸਕਦੇ ਅਤੇ ਜਾਣਦੇ ਆ। ਉਹ ਇੱਕ ਅਜਿਹਾ ਆਦਮੀ ਹੈ ਜਿਸਦੀ ਸਮਾਜ ਵਿੱਚ ਸਥਿਤੀ ਸੀ, ਉਸ ਨੂੰ ਦੇਖਿਆ ਗਿਆ ਸੀ, ਉਹ ਰਵਾਇਤੀ ਤੌਰ 'ਤੇ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਸੀ ਜਾਂ ਜੁੜਿਆ ਹੋਵੇਗਾ ਜਿਹੜੇ ਯਿਸੂ ਨੂੰ ਨਫ਼ਰਤ ਕਰਦੇ ਸਨ ਅਤੇ ਉਸਨੂੰ ਮਰਿਆ ਹੋਇਆ ਦੇਖਣਾ ਚਾਹੁੰਦੇ ਸਨ। ਫਿਰ ਵੀ ਇਹ ਡੂੰਘੀ ਲੋੜ ਵਿੱਚ ਇੱਕ ਆਦਮੀ ਸੀ। ਇਸ ਤੋਂ ਵੀ ਜਿਹੜੀ ਮਾੜੀ ਗੱਲ ਇਹ ਸੀ ਕਿ ਉਸਦੀ ਆਪਣੀ ਜ਼ਿੰਦਗੀ ਉਸ ਕੁੜੀ ਦੀ ਜ਼ਿੰਦਗੀ ਦੇ ਉਸ ਉੱਤੇ ਨਿਰਭਰ ਸੀ। ਉਸ ਕੁੜੀ ਦੀ ਜ਼ਿੰਦਗੀ ਦੇ ਉੱਤੇ ਉਹਦੀ ਜ਼ਿੰਦਗੀ ਜਿਹੜੀ ਉਹ ਬੰਦੇ ਲਈ ਨਿਰਭਰ ਸੀ। ਜੈਰੂਸ ਇੱਕ ਆਦਮੀ ਸੀ ਜਿਸਦੀ ਡੂੰਘੀ ਲੋੜ ਸੀ। ਇੱਥੇ ਅਸੀਂ ਇੱਕ ਪਿਤਾ ਦੀ ਨਿਰਾਸ਼ਾ ਦੇਖਦੇ ਹਾਂ। 18 ਆਇਤ, ਉਹ ਆਇਆ ਅਤੇ ਯਿਸੂ ਦੇ ਅੱਗੇ ਗੋਡੇ ਟੇਕਿਆ ਅਤੇ ਉਸ ਯਿਸੂ ਦੇ ਅੱਗੇ ਗੋਡਿਆਂ ਭਾਰ ਉਹ ਗੋ ਯਿਸੂ ਦੇ ਅੱਗੇ ਗੋਡਿਆਂ ਭਾਰ ਸੀ। ਉਸਨੇ ਆਪਣੀ ਡੂੰਘੀ ਲੋੜ, ਦਿਲ ਤੋੜਨ ਵਾਲੀ ਲੋੜ ਨੂੰ ਯਿਸੂ ਕੋਲ ਲਿਆਂਦਾ। 19 ਆਇਤ ਵਿੱਚ ਉਹ ਕਹਿੰਦਾ ਹੈ ਅਤੇ ਯਿਸੂ ਉੱਠਿਆ ਅਤੇ ਆਪਣੇ ਚੇਲਿਆਂ ਨਾਲ ਉਸਦੇ ਮਗਰ ਹੋ ਤੁਰਿਆ। ਇਸ ਲੋੜਵੰਦ ਵਿਅਕਤੀ ਨੇ ਯਿਸੂ ਦੀ ਮੰਗ ਕੀਤੀ ਅਤੇ ਯਿਸੂ ਪਹੁੰਚਯੋਗ ਉਸਦੀ ਬੇਨਤੀ ਪ੍ਰਵਾਨ ਜਵਾਬਦੇਹ ਸੀ। ਉਹ ਉਸਦੀ ਜ਼ਰੂਰਤ ਪ੍ਰਤੀ ਜਵਾਬਦੇਹ ਸੀ, ਪਰ ਜਿਵੇਂ ਹੀ ਉਹ ਅੱਗੇ ਵੱਧਦੇ ਹਨ ਉਹਨਾਂ ਨੂੰ ਲੋੜਵੰਦ ਦੂਜੇ ਵਿਅਕਤੀ ਦੁਆਰਾ ਰੋਕਿਆ ਜਾਂਦਾ ਹੈ। ਲੋੜ ਵਿੱਚ ਔਰਤ, ਆਇਤ 20-21 ਵਿੱਚ ਅਸੀਂ ਦੇਖਦੇ ਹਾਂ ਕਿ ਅਤੇ ਵੇਖੋ ਇੱਕ ਔਰਤ ਜੋ 12 ਸਾਲਾਂ ਤੋਂ ਖੂਨ ਦੇ ਵਹਾਅ ਤੋਂ ਪੀੜਤ ਸੀ, ਉਸਦੇ ਪਿੱਛੇ ਆਈ ਅਤੇ ਉਸਦੇ ਕੱਪੜੇ ਦੇ ਕਿਨਾਰੇ ਨੂੰ ਛੂਹਿਆ, ਕਿਉਂਕਿ ਉਸਨੇ ਆਪਣੇ ਆਪ ਨੂੰ ਕਿਹਾ, ਜੇ ਮੈਂ ਸਿਰਫ਼ ਉਸਦੇ ਕੱਪੜੇ ਨੂੰ ਛੂਹ ਲਵਾਂ ਤਾਂ ਮੈਂ ਠੀਕ ਹੋ ਜਾਵਾਂਗੀ। ਇੱਥੇ ਇੱਕ ਔਰਤ ਹੈ ਜੋ ਜ਼ਿੰਦਾ ਮਰੇ ਹੋਏ ਜੀਵਨ ਦਾ ਅਨੁਭਵ ਜ਼ਿੰਦਾ ਹੈ ਪਰ ਮਰੇ ਹੋਏ ਜੀਵਨ ਦਾ ਅਨੁਭਵ ਕਰ ਰਹੀ ਸੀ। ਉਸਨੂੰ ਇਹ ਇੱਕ ਡਾਕਟਰੀ ਜਾਂ ਸਰੀਰਕ ਸਥਿਤੀ ਸੀ, 12 ਸਾਲਾਂ ਤੋਂ ਬੇਕਾਬੂ ਖੂਨ ਜਿਹੜਾ ਉਹ ਵਹਿ ਰਿਹਾ ਸੀ। ਅੱਜ ਦੀ ਅਜਿਹੀ ਸਥਿਤੀ ਅਸਲ ਵਿੱਚ ਇੱਕ ਔਰਤ ਦੀ ਜ਼ਿੰਦਗੀ ਨੂੰ ਕਾਫ਼ੀ ਮੁਸ਼ਕਲ ਬਣਾ ਦਿੰਦੀ ਹੈ, ਪਰ ਪਹਿਲੀ ਸਦੀ ਦੇ ਯਹੂਦੀ ਧਰਮ ਵਿੱਚ ਪ੍ਰਚਲਿਤ ਹਾਲਾਤਾਂ ਕਾਰਨ ਇਹ ਮੁਸ਼ਕਲ ਕਈ ਗੁਣਾ ਵੱਧ ਸੀ। ਡਾਕਟਰੀ ਹਾਲਤ ਕਾਫ਼ੀ ਖਰਾਬ ਸੀ ਅਤੇ ਉਸ ਸਮੇਂ ਇਸ ਨਾਲ ਸਿੱਝਣਾ ਜਾਂ ਨਿਗਟਣਾ ਬਹੁਤ ਮੁਸ਼ਕਲ ਸੀ, ਪਰ ਜਿਸ ਚੀਜ਼ ਨੇ ਇਸ ਦੀ ਜ਼ਿੰਦਗੀ ਜਿਉਂਦੀ ਮੌਤ ਵਰਗੀ ਬਣਾ ਦਿੱਤੀ ਸੀ ਉਹ ਇਸ ਦੇ ਸਮਾਜਿਕ ਪ੍ਰਭਾਵ ਸਨ ਕਿ ਸਮਾਜ ਦੇ ਵਿੱਚ ਰਹਿਣਾ ਉਹਦੇ ਲਈ ਬਹੁਤ ਮੁਸ਼ਕਲ ਸੀ। ਇਸ ਗੱਲ ਨੇ ਉਹਦੀ ਜ਼ਿੰਦਗੀ ਜਿਹੜੀ ਸੀ ਮੌਤ ਨੂੰ ਵੀ ਭੈੜੀ ਬਣਾ ਦਿੱਤੀ ਸੀ, ਕਿਉਂਕਿ ਯਹੂਦੀ ਧਰਮ ਵਿੱਚ ਖੂਨ ਅਸ਼ੁੱਧ ਸੀ ਅਤੇ ਔਰਤ ਨੂੰ ਉਹਨਾਂ ਦੇ ਮਾਸਿਕ ਜਾਂ ਮਹੀਨੇ ਦੀ ਮਹਾਂਵਾਰੀ ਦੌਰਾਨ ਮਰਦਾਂ ਤੋਂ ਵੱਖ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਇਕਾਂਤ ਵਿੱਚ ਰਹਿਣ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ। ਜਿਸ ਬਿਸਤਰੇ 'ਤੇ ਔਰਤ ਸੌਂਦੀ ਸੀ ਅਤੇ ਜਿਸ ਜਗ੍ਹਾ 'ਤੇ ਉਹ ਬੈਠਦੀ ਸੀ ਅਤੇ ਜਿਸ ਕਿਸੇ ਨੇ ਉਸਨੂੰ ਛੂਹਿਆ ਜਾਂ ਕੋਈ ਵੀ ਜਿਸਨੇ ਉਸਨੂੰ ਛੂਹਿਆ ਸੀ ਉਹ ਸਭ ਰਸਮੀ ਤੌਰ 'ਤੇ ਅਸ਼ੁੱਧ ਕਰਾਰ ਦਿੱਤੇ ਜਾਂਦੇ ਸਨ ਅਤੇ ਉੱਥੇ ਸ਼ੁੱਧੀਕਰਨ ਦੇ ਸੰਸਕਾਰ ਕਰਨੇ ਪੈਂਦੇ ਸਨ। ਹੁਣ ਇਸ ਨੂੰ ਮਾਸਿਕ ਆਧਾਰ 'ਤੇ ਸੰਭਾਲਣਾ ਜਾਂ ਮਹੀਨੇ ਦੇ ਤੌਰ 'ਤੇ ਕਾਫ਼ੀ ਸੰਭਾਲਣਾ ਔਖਾ ਸੀ, ਪਰ ਇਹ ਔਰਤ 12 ਸਾਲਾਂ ਤੋਂ ਪੀੜਿਤ ਸੀ। ਇਸ ਦਾ ਮਤਲਬ ਸੀ ਕਿ ਉਹ ਰਸਮੀ ਤੌਰ 'ਤੇ ਹਰ ਸਮੇਂ ਅਸ਼ੁੱਧ ਸੀ। ਉਸ ਨੂੰ ਬਾਹਰ ਰੱਖਿਆ ਗਿਆ, ਬੇਦਖਲ ਕੀਤਾ ਗਿਆ ਸੀ ਅਤੇ ਬਾਹਰੀ ਹੋਣ ਲਈ ਮਜਬੂਰ ਕੀਤਾ ਗਿਆ ਸੀ। ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਇਹ ਸੰਭਵ ਹੈ ਕਿ ਉਸਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦਿੱਤਾ ਗਿਆ ਹੋਵੇਗਾ ਕਿਉਂਕਿ ਉਸਨੂੰ ਲਗਾਤਾਰ ਅਸ਼ੁੱਧ ਦੇਖਿਆ ਜਾਂਦਾ ਸੀ। ਜੇਕਰ ਇਹ ਹਾਲਤ ਉਸ ਦੇ ਵਿਆਹ ਤੋਂ ਪਹਿਲਾਂ ਹੋਈ ਹੁੰਦੀ ਤਾਂ ਉਹ ਅਣਵਿਆਹੀ ਹੀ ਰਹਿ ਜਾਂਦੀ ਅਤੇ ਜੇ ਵਿਆਹ ਤੋਂ ਬਾਅਦ ਇਹ ਸ਼ਰਤ ਆਈ ਤਾਂ ਸ਼ਾਇਦ ਉਹ ਆਪਣੇ ਪਤੀ ਤੋਂ ਉਸਨੂੰ ਤਲਾਕ ਲੈਣਾ ਪੈਂਦਾ। ਉਸਨੂੰ ਸਾਰੇ ਮਨੁੱਖੀ ਰਿਸ਼ਤਿਆਂ ਤੋਂ ਸਥਾਈ ਤੌਰ 'ਤੇ ਬਾਹਰ ਕਰ ਦਿੱਤਾ ਗਿਆ ਹੋਵੇਗਾ। ਉਹ 12 ਸਾਲ ਵਰਚੁਅਲ ਜਿਹੜੀ ਆਈਸੋਲੇਸ਼ਨ ਜਾਂ ਇਕਾਂਤ ਵਿੱਚ ਰਹਿ ਰਹੀ ਸੀ, ਉਹ ਇੱਕ ਸਮਾਜਿਕ ਨਿਕਾਸ ਦੇ ਵਿੱਚ ਸੀ। ਮਰਕਸ ਸਾਨੂੰ ਦੱਸਦਾ ਹੈ ਕਿ ਡਾਕਟਰ ਉਸ ਦੀ ਮਦਦ ਨਹੀਂ ਕਰ ਸਕੇ ਅਤੇ ਉਸਨੇ ਮਦਦ ਲੈਣ ਲਈ ਆਪਣਾ ਸਾਰਾ ਪੈਸਾ ਖਰਚ ਕਰ ਦਿੱਤਾ ਸੀ। ਸਭ ਦਾ ਕੋਈ ਫਾਇਦਾ ਨਹੀਂ ਹੋਇਆ। ਲੂਕਾ, ਜਿਸ ਨੂੰ ਯਾਦ ਹੈ ਕਿ ਡਾਕਟਰਾਂ ਨੇ ਕਿਹਾ ਕਿ ਹਾਲਤ ਲਾ ਇਲਾਜ ਸੀ। ਕੀ ਤੁਸੀਂ ਦੇਖ ਸਕਦੇ ਹੋ ਕਿ ਔਰਤ ਕਿੰਨੀ ਨਿਰਾਸ਼ ਸੀ? ਉਸਦੀਆਂ ਡੂੰਘੀਆਂ ਲੋੜਾਂ ਸਨ, ਨਾ ਸਿਰਫ ਡਾਕਟਰੀ ਬਲਕਿ ਸਰੀਰਕ ਲੋੜਾਂ, ਸਗੋਂ ਸਮਾਜਿਕ ਲੋੜਾਂ ਵੀ। ਉਹ ਜਾਣਦੀ ਸੀ ਕਿ ਉਸ ਨੂੰ ਯੇਸੂ ਦੀ ਲੋੜ ਹੈ। ਆਪਣੀ ਧੀ ਦੀ ਮੌਤ ਦਾ ਸਾਹਮਣਾ ਕਰਨ ਵਾਲੇ ਹਾਕਮ ਨੂੰ ਯੇਸੂ ਦੀ ਲੋੜ ਸੀ, ਇਸ ਔਰਤ ਨੂੰ ਜੋ ਜਿਉਂਦੀ ਮੌਤ ਦਾ ਸਾਹਮਣਾ ਕਰ ਰਹੀ ਸੀ ਯੇਸੂ ਦੀ ਲੋੜ ਸੀ। ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਕਿ ਇਹ ਲੋੜਵੰਦ ਲੋਕ ਹਨ ਜੋ ਯੇਸੂ ਨੂੰ ਭਾਲਦੇ ਹਨ? ਇਹ ਸਮਝ ਲਿਆ ਹੈ ਕਿ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੀ ਲੋੜ ਨੂੰ ਸਮਝਦੇ ਹਾਂ, ਸਾਡਾ ਘਾਟਾ ਜਾਂ ਪ੍ਰਦਾਨ ਕਰਨ ਦੀ ਸਾਡੀ ਅਯੋਗਤਾ ਹੈ ਜਿਸ ਕਾਰਨ ਸਾਨੂੰ ਯੇਸੂ ਦੀ ਭਾਲ ਹੈ। ਕੇਵਲ ਉਹ ਲੋਕ ਜੋ ਯੇਸੂ ਨੂੰ ਲੱਭਦੇ ਹਨ ਉਹ ਹਨ ਜਿਨ੍ਹਾਂ ਨੂੰ ਯੇਸੂ ਦੀ ਲੋੜ ਹੈ, ਜਾਂ ਹੋਰ ਸਹੀ ਢੰਗ ਨਾਲ ਯੇਸੂ ਦੀ ਉਹਨਾਂ ਦੀ ਲੋੜ ਦਾ ਅਹਿਸਾਸ ਹੈ। ਕਿ ਤੁਹਾਨੂੰ ਕਦੇ ਅਜਿਹਾ ਹੋਇਆ ਕਿ ਸਿਰਫ ਉਹੀ ਲੋਕ ਹਨ ਜੋ ਯੇਸੂ ਕੋਲ ਆਉਂਦੇ ਹਨ ਜਿਨ੍ਹਾਂ ਨੂੰ ਉਹਦੀ ਲੋੜ ਹੈ? ਯੇਸੂ ਦੀ ਲੋੜ ਹੈ ਜੋ ਦੋ ਲੋਕ, ਅਤੇ ਜਦੋਂ ਅਸੀਂ ਉਹਨਾਂ ਬਾਰੇ ਸੋਚਦੇ ਹਾਂ ਅਸੀਂ ਦੇਖਦੇ ਹਾਂ ਕਿ ਲੋੜਵੰਦ ਲੋਕ ਯੇਸੂ ਨੂੰ ਭਾਲਦੇ ਹਨ। ਦੂਜਾ ਧਿਆਨ ਦਿਓ ਕਿ ਇਹਨਾਂ ਵਿਅਕਤੀਆਂ ਵਿੱਚ ਅਸੀਂ ਦੇਖਦੇ ਹਾਂ ਕਿ ਨੇਚਾ ਵਾਲੇ ਲੋਕ ਯੇਸੂ ਨੂੰ ਭਾਲਦੇ ਹਨ। ਆਓ ਦੁਬਾਰਾ ਇਹਨਾਂ ਦੋ ਲੋਕਾਂ ਨੂੰ ਵੇਖੀਏ ਅਤੇ ਉਹਨਾਂ ਦੇ ਵਿਸ਼ਵਾਸ ਦੀ ਪੜਚੋਲ ਕਰੀਏ। ਸੋ ਪਹਿਲਾ ਹਾਕਮ ਦਾ ਵਿਸ਼ਵਾਸ। ਸਾਰੇ ਸੂਝਵਾਨਤਾ ਅਤੇ ਅਗਵਾਈ ਦੇ ਹੁਨਰ ਦੇ ਨਾਲ ਪ੍ਰਾਰਥਨਾ ਸਥਾਨ ਦਾ ਨੇਤਾ ਕਮਿਊਨਿਟੀ ਵਿੱਚ ਆਪਣੀ ਸਾਰੀ ਪ੍ਰਮੁੱਖਤਾ ਅਤੇ ਸਥਿਤੀ ਦੇ ਨਾਲ ਜਦੋਂ ਉਸ ਦੀ ਧੀ ਦੀ ਨਜ਼ਦੀਕੀ ਮੌਤ ਦਾ ਸਾਹਮਣਾ ਕੀਤਾ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਸਦਾ ਇਸ ਸਭ ਦਾ ਕੋਈ ਮਤਲਬ ਨਹੀਂ ਹੈ। ਇਸ ਲਈ ਉਹ ਯੇਸੂ ਕੋਲ ਗਿਆ। ਉਸ ਨੇ ਸਿਰਫ ਜਾ ਕੇ ਗੱਲਬਾਤ ਨਹੀਂ ਕੀਤੀ, ਉਹ ਇੱਕ ਮਹੱਤਵਪੂਰਨ ਧਾਰਮਿਕ ਆਗੂ ਵਜੋਂ ਨਿੱਜੀ ਸਰੋਤਿਆਂ ਦੀ ਭਾਲ ਵਿੱਚ ਦੂਜੇ ਲੋਕਾਂ ਕੋਲ ਨਹੀਂ ਆਇਆ। ਉਸ ਨੇ ਮੱਤੀ ਦੇ ਅਨੁਸਾਰ ਯੇਸੂ ਦੇ ਅੱਗੇ ਗੋਡੇ ਟੇਕੇ। ਮਰਕੁਸ ਸਾਨੂੰ ਦੱਸਦਾ ਹੈ ਕਿ ਉਹ ਉਸਦੇ ਪੈਰਾਂ ਵਿੱਚ ਡਿੱਗ ਪਿਆ। ਯੂਨਾਨੀ ਸ਼ਬਦ ਦਾ ਅਰਥ ਹੈ ਕਿ ਉਸ ਨੇ ਯੇਸੂ ਦੀ ਪੂਜਾ ਕੀਤੀ ਅਤੇ ਉਸ ਦੁਆਰਾ ਪ੍ਰਗਟ ਕੀਤੇ ਵਿਸ਼ਵਾਸ ਨੂੰ ਵੇਖੋ। ਆਇਤ 18 ਉਸਨੇ ਕਿਹਾ ਕਿ ਤੂੰ ਆਪਣਾ ਹੱਥ ਉਸ ਉੱਤੇ ਰੱਖ ਅਤੇ ਜਿਉਂਦੀ ਰਹੇਗੀ। ਮੱਤੀ 9:18 ਹਾਕਮ ਨੇ ਕਿਹਾ ਕਿ ਉਸ ਉੱਤੇ ਆਪਣਾ ਹੱਥ ਰੱਖੋ ਤਾਂ ਜਿਉਂਦੀ ਰਹੇਗੀ। ਸ਼ਾਇਦ ਉਸਨੇ ਪਹਿਲਾਂ ਯੇਸੂ ਦੇ ਚਮਤਕਾਰੀ ਕੰਮ ਦੇਖੇ ਸਨ। ਯਕੀਨਨ ਉਸਨੇ ਪ੍ਰਭੂ ਯੇਸੂ ਦੀ ਚਮਤਕਾਰੀ ਸ਼ਕਤੀ ਬਾਰੇ ਸੁਣਿਆ ਹੋਵੇਗਾ। ਇਸ ਲਈ ਇਹ ਆਦਮੀ ਆਪਣੀ ਲੋੜ ਤੋਂ ਇੰਨਾ ਦੂਰ ਹੋ ਗਿਆ ਹੈ ਕਿ ਉਹ ਆਪਣੇ ਆਪ ਨੂੰ ਬਿਲਕੁਲ ਭੁੱਲ ਗਿਆ। ਹੋਰ ਕੁਝ ਵੀ ਮਾਇਨੇ ਨਹੀਂ ਰੱਖਦਾ ਪਰ ਉਸ ਦੀ ਲੋੜ ਪੂਰੀ ਹੋ ਜਾਵੇ ਅਤੇ ਉਹ ਸਮਾਜ ਵਿੱਚ ਉਸ ਦੀ ਜਗ੍ਹਾ ਨੂੰ ਨਜ਼ਰਅੰਦਾਜ਼ ਕਰਦਾ ਹੈ। ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ ਕਿ ਦੂਸਰੇ ਉਸ ਨੂੰ ਦੇਖ ਰਹੇ ਹਨ ਜਾਂ ਦੂਸਰੇ ਉਸ ਬਾਰੇ ਕੀ ਸੋਚਣਗੇ। ਅਤੇ ਉਹ ਯੇਸੂ ਦੇ ਪੈਰਾਂ 'ਤੇ ਡਿੱਗਦਾ ਹੈ ਅਤੇ ਕਹਿੰਦਾ ਹੈ ਕਿਰਪਾ ਕਰਕੇ ਮੇਰੀ ਮਦਦ ਕਰੋ। ਉਹ ਯੇਸੂ ਵਿੱਚ ਆਪਣੀ ਨੇਚਾ ਰੱਖਦਾ ਹੈ। ਹੁਣ ਦੂਸਰਾ ਔਰਤ ਦਾ ਵਿਸ਼ਵਾਸ। ਇਸ ਔਰਤ ਨੂੰ ਵੀ ਵਿਸ਼ਵਾਸ ਸੀ ਕਿ ਯੇਸੂ ਉਸ ਦੀ ਲੋੜ ਨੂੰ ਪੂਰਾ ਕਰ ਸਕਦਾ ਸੀ। ਆਇਤ 21 ਜੇ ਮੈਂ ਸਿਰਫ ਉਹਦੇ ਪੱਲੇ ਨੂੰ ਕੱਪੜੇ ਨੂੰ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ। ਇਸੇ ਕਾਰਨ ਕਰਕੇ ਉਹ ਔਰਤ ਸਿਰਫ ਯੇਸੂ ਕੋਲ ਆ ਕੇ ਗੱਲ ਨਹੀਂ ਕਰਨਾ ਚਾਹੁੰਦੀ ਸੀ, ਕਿਉਂਕਿ ਮਰਕੁਸ ਸਾਨੂੰ ਦੱਸਦਾ ਹੈ ਕਿ ਉਹ ਉਸ ਦੇ ਪਿੱਛੇ ਆਈ ਅਤੇ ਉਸਦੇ ਕੱਪੜੇ ਨੂੰ ਛੂਹਿਆ। ਲੂਕਾ 8:2 ਸਾਨੂੰ ਦੱਸਦਾ ਹੈ ਕਿ ਉਸਦੇ ਚਾਦਰ ਦਾ ਹੈਪ ਸੀ, ਸ਼ਾਇਦ ਉਹ ਖਾਸ ਪਹਿਰਾਵਾ ਸੀ ਜੋ ਯਹੂਦੀ ਆਦਮੀ ਆਪਣੇ ਕੱਪੜਿਆਂ 'ਤੇ ਪਹਿਨਦੇ ਸਨ। ਛੋਹਣ ਲਈ ਵਰਤਿਆ ਜਾਣ ਵਾਲਾ ਹੋਰ ਵੀ ਸਹੀ ਸ਼ਬਦ ਜਿਹੜਾ ਫੜਿਆ ਹੈ। ਉਸਦੀ ਸਮਾਜਿਕ ਅਸਵੀਕਾਰਤਾ ਦੇ ਕਾਰਨ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਸਨੇ ਮਹਿਸੂਸ ਕੀਤਾ ਕਿ ਜੇ ਉਹ ਗੁਪਤ ਰੂਪ ਵਿੱਚ ਅਜਿਹਾ ਨਾ ਕਰਦੀ ਤਾਂ ਉਹ ਕਦੇ ਵੀ ਉਸਦੇ ਨੇੜੇ ਨਹੀਂ ਪਹੁੰਚ ਸਕਦੀ ਸੀ। ਇਸ ਔਰਤ ਨੇ ਸੋਚਿਆ ਕਿ ਜੇ ਉਹ ਸਿਰਫ ਉਸਦੀ ਚਾਦਰ ਨੂੰ ਫੜ ਸਕਦੀ ਹੈ ਤਾਂ ਭਾਵੇਂ 1 ਸਕਿੰਟ ਲਈ ਉਸਨੂੰ ਚੰਗਿਆਈ ਮਿਲ ਜਾਵੇਗੀ। ਇਸ ਲਈ ਉਸਨੇ ਅਜਿਹਾ ਕਰਨ ਲਈ ਆਪਣੇ ਆਪ ਨੂੰ ਤਿਆਰ ਕੀਤਾ। ਕਿਸਨੇ? ਇਸ ਔਰਤ ਨੇ। ਹਾਕਮ ਨੇ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ, ਔਰਤ ਨੇ ਵਿਸ਼ਵਾਸ ਵਿਖਾਇਆ। ਵਿਸ਼ਵਾਸ ਦੇ ਨਾਲ ਦੋ ਲੋਕ ਉਹ ਯੇਸੂ ਨੂੰ ਭਾਲਦੇ ਹਨ। ਮੈਂ ਹੈਰਾਨ ਹਾਂ ਕਿ ਤੁਸੀਂ ਇਹਨਾਂ ਦੋ ਲੋਕਾਂ ਦੁਆਰਾ ਪ੍ਰਦਰਸ਼ਿਤ ਵਿਸ਼ਵਾਸ ਬਾਰੇ ਕੀ ਸੋਚਦੇ ਹੋ ਜਾਂ ਕੀ ਦੇਖਿਆ ਹੈ। ਸੋ ਪਹਿਲੀ ਚੀਜ਼ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਜਿਹੜੀ ਨੇਚਰ ਸੀ ਉਹ ਅਪੂਰਨ ਸੀ ਜਾਂ ਪੂਰੀ ਨਹੀਂ ਸੀ। ਪ੍ਰਾਰਥਨਾ ਸਥਾਨ ਦੇ ਸ਼ਾਸਕ ਦੀ ਨੇਚਾ ਸਮਝਣ ਯੋਗ ਸਵਾਰਥ ਦੇ ਨਾਲ ਰੰਗੀ ਹੋਈ ਸੀ। ਉਹ ਸਭ ਤੋਂ ਪਹਿਲਾਂ ਅਤੇ ਸਭ ਤੋਂ ਪਹਿਲਾਂ ਯੇਸੂ ਦੇ ਪੈਰਾਂ 'ਤੇ ਪਾਇਆ ਗਿਆ ਕਿਉਂਕਿ ਉਹ ਕੁਝ ਚਾਹੁੰਦਾ ਸੀ। ਕਿਸੇ ਚੀਜ਼ ਦੀ ਲੋੜ, ਕਿਸੇ ਚੀਜ਼ ਦੀ ਤਾਂਘ ਸੀ ਉਹਨੂੰ। ਉਹ ਆਪਣੀ ਧੀ ਚਾਹੁੰਦਾ ਸੀ, ਉਹ ਉਸਦੀ ਜ਼ਿੰਦਗੀ, ਆਪਣੀ ਧੀ ਦੀ ਜ਼ਿੰਦਗੀ ਚਾਹੁੰਦਾ ਸੀ। ਉਹ ਇੱਕ ਚਮਤਕਾਰ ਚਾਹੁੰਦਾ ਸੀ। ਉਹ ਯੇਸੂ ਨੂੰ ਪੁਕਾਰ ਰਿਹਾ ਸੀ ਕਿਉਂਕਿ ਉਹ ਉਸ ਤੋਂ ਕੁਝ ਚਾਹੁੰਦਾ ਸੀ। ਉਸਦੀ ਨੇਚਾ ਸਵਾਰਥ ਨਾਲ ਰੰਗੀ ਹੋਈ ਸੀ। ਔਰਤ ਦੀ ਨੇਚਾ ਵੀ ਅਪੂਰਨ ਸੀ। ਉਸਦਾ ਵਿਸ਼ਵਾਸ ਅੰਧ ਵਿਸ਼ਵਾਸ ਨਾਲ ਜੁੜਿਆ ਹੋਇਆ ਸੀ। ਜੇ ਮੈਂ ਸਿਰਫ ਉਸਨੂੰ ਛੂ ਸਕਦੀ ਹਾਂ ਤਾਂ ਉਸਦਾ ਵਿਸ਼ਵਾਸ ਉਸਦੇ ਲਈ ਇੱਕ ਖੁਸ਼ਕਿਸਮਤ ਤਵੀਤ ਵਰਗਾ ਸੀ। ਪਵਿੱਤਰ ਆਦਮੀ ਦਾ ਸਿਰਫ ਇੱਕ ਸ਼ੋ ਅਤੇ ਮੈਂ ਠੀਕ ਹੋ ਸਕਦੀ ਹਾਂ ਜੇ ਜਾਵਾਂਗੀ। ਜਿਵੇਂ ਕਿ ਕੱਪੜੇ ਵਿੱਚ ਇੱਕ ਸ਼ਕਤੀ ਸੀ, ਜਦੋਂ ਕਹਿੰਦੀ ਸੀ ਕਿ ਮੈਂ ਕੱਪੜੇ ਨੂੰ ਛੂ ਕੇ ਠੀਕ ਹੋ ਜਾਊਂਗੀ, ਕਿ ਕੱਪੜੇ 'ਚ ਕਿਹੜਾ ਕੋਈ ਸ਼ਕਤੀ ਹੁੰਦੀ। ਸੋ ਉਹਦਾ ਇੱਕ ਅੰਧ ਵਿਸ਼ਵਾਸ ਸੀ। ਦੋਵਾਂ ਦੀ ਨੇਚਾ ਸੀ ਪਰ ਇਹ ਅਪੂਰਨ ਨੇਚਾ ਸੀ। ਪਰ ਇੱਥੇ ਇੱਕ ਸ਼ਾਨਦਾਰ ਗੱਲ ਇਹ ਹੈ ਕਿ ਮਸੀਹ ਨੇ ਅਪੂਰਨ ਵਿਸ਼ਵਾਸ ਨੂੰ ਸਵੀਕਾਰ ਕਰ ਲਿਆ। ਮਸੀਹ ਨੇ ਵਿਸ਼ਵਾਸ ਨੂੰ ਸਵਾਰਥ ਨਾਲ ਰੰਗਿਆ ਹੋਇਆ ਸਵੀਕਾਰ ਕੀਤਾ। ਮਸੀਹ ਨੇ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਦੇ ਨਾਲ ਰੰਗਿਆ ਹੋਇਆ ਸਵੀਕਾਰ ਕੀਤਾ, ਜਿਵੇਂ ਕਿ ਅਸੀਂ ਜਲਦੀ ਹੀ ਦੇਖਾਂਗੇ। ਕਿ ਤੁਹਾਨੂੰ ਅਤੇ ਮੈਨੂੰ ਸਾਡੀ ਅਪੂਰਨ ਨਿਹਚਾ ਵਿੱਚ ਉਤਸ਼ਾਹਿਤ ਨਹੀਂ ਕਰਦਾ। ਮੈਨੂੰ ਪਤਾ ਹੈ ਕਿ ਇਹ ਮੇਰੇ ਅਪੂਰਨ ਵਿੱਚ ਮੈਨੂੰ ਉਤਸ਼ਾਹਿਤ ਕਰਦਾ ਹੈ। ਅਪੂਰਨ ਨਿਹਚਾ ਭਾਵੇਂ ਇਹ ਸੀ, ਮਸੀਹ ਨੇ ਇਸ ਨੂੰ ਸਵੀਕਾਰ ਕੀਤਾ ਹੈ। ਵੱਡੀ ਲੋੜ ਵਿੱਚ ਦੋ ਲੋਕ, ਅਪੂਰਨ ਨਿਹਚਾ ਵਾਲੇ ਦੋ ਲੋਕ ਹਨ। ਲੋੜਵੰਦ ਲੋਕ ਇਸ ਨੂੰ ਭਾਲਦੇ ਹਨ, ਵਿਸ਼ਵਾਸ ਵਾਲੇ ਲੋਕ ਯਿਸੂ ਨੂੰ ਭਾਲਦੇ ਹਨ। ਤੀਜਾ, ਵਿਸ਼ਵਾਸ ਵਿੱਚ ਯਿਸੂ ਨੂੰ ਭਾਲਣ ਵਾਲੇ ਲੋਕ ਬਚਾਏ ਗਏ ਹਨ ਜਾਂ ਬਚਾਏ ਜਾਂਦੇ ਹਨ। ਔਰਤ ਨੂੰ ਬਚਾਇਆ ਗਿਆ ਸੀ, ਅਤੇ ਸਭ ਤੋਂ ਪਹਿਲਾਂ ਔਰਤ ਨੂੰ ਨਿਰਾਸ਼ਾ ਤੋਂ ਬਚਾਇਆ ਗਿਆ ਸੀ। ਯਿਸੂ ਮੜਿਆ ਅਤੇ ਉਸ ਨੂੰ ਵੇਖ ਕੇ ਕਿਹਾ, ਧੀਏ ਹੌਸਲਾ ਰੱਖ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਅਤੇ ਔਰਤ ਝੱਟ ਠੀਕ ਹੋ ਗਈ। ਮਰਕੁਸ ਸਾਨੂੰ ਹੋਰ ਵਧੇਰੇ ਵੇਰਵੇ ਬਾਰੇ ਦੱਸਦਾ ਹੈ। ਉਹ ਸਾਨੂੰ ਦੱਸਦਾ ਹੈ ਕਿ ਜਦੋਂ ਔਰਤ ਨੇ ਗੁਪਤ ਤੌਰ 'ਤੇ ਯਿਸੂ ਦਾ ਪੱਲਾ ਫੜਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਬਾਹਰ ਜਾਂਦੀ ਹੈ, ਅਤੇ ਉਸਨੇ ਕਿਹਾ ਕਿ ਮੇਰੇ ਕੱਪੜਿਆਂ ਨੂੰ ਕਿਸੇ ਨੇ ਛੂਹਿਆ ਹੈ। ਚੇਲੇ ਉਸ ਨੂੰ ਕਹਿ ਰਹੇ ਸਨ ਕਿ ਭੀੜ ਵੱਲ ਦੇਖੋ, ਉਹ ਸਾਰੇ ਮਖੌਲ ਕਰ ਰਹੇ ਸਨ ਕਿ ਇਸ ਵਿੱਚ ਕੋਈ ਵੀ ਜਾਂ ਸਭ ਹੋ ਸਕਦੇ ਹਨ ਜੋ ਯਿਸੂ ਨੂੰ ਟੱਚ ਕਰ ਰਹੇ ਸਨ ਜਾਂ ਪੱਲਾ ਫੜ ਰਹੇ ਦੀ ਕੋਸ਼ਿਸ਼ ਕਰਦੇ ਹੋਣਗੇ। ਤਦ ਉਹ ਔਰਤ ਜਾਣਦੀ ਸੀ ਕਿ ਕੀ ਹੋਇਆ ਸੀ, ਅਤੇ ਉਸਦੇ ਪੈਰੀ ਡਿੱਗ ਪਈ। ਮੂਲ ਇਹ ਸਪੱਸ਼ਟ ਕਰਦਾ ਹੈ ਕਿ ਉਸਨੇ ਆ ਕੇ ਉਸਦੀ ਪੂਜਾ ਕੀਤੀ ਅਤੇ ਉਸ ਨੂੰ ਆਪਣੇ ਬਾਰੇ ਸੱਚ ਦੱਸਿਆ। ਯਿਸ ਨੇ ਉਸ ਨੂੰ ਕਿਹਾ, ਸ਼ਾਂਤੀ ਨਾਲ ਜਾ ਅਤੇ ਆਪਣੇ ਦੁੱਖਾਂ ਤੋਂ ਮੁਕਤ ਹੋ ਜਾ। ਮੱਤੀ ਸਾਨੂੰ ਕੱਟੀ ਹੋਈ ਰਿਪੋਰਟ ਦਿੰਦਾ ਹੈ, ਧਿਆਨ ਰੱਖ ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਉਸ ਨਾਲ ਇਸ ਤਰੀਕੇ ਨਾਲ ਗੱਲ ਕਰਕੇ ਯਿਸੂ ਇਹ ਯਕੀਨੀ ਬਣਾ ਰਿਹਾ ਸੀ ਕਿ ਉਹ ਜਾਣਦੀ ਸੀ ਕਿ ਸ਼ਕਤੀ ਉਸ ਤੋਂ ਆਈ ਹੈ, ਨਾ ਕਿ ਕੱਪੜੇ ਦੇ ਕਿਸੇ ਅੰਧ ਵਿਸ਼ਵਾਸੀ ਸ਼ੋਅ ਤੋਂ। ਇਹ ਯਿਸੂ ਹੈ ਜੋ ਬਚਾਉਂਦਾ ਹੈ। ਉਸ ਨਾਲ ਇਸ ਤਰੀਕੇ ਨਾਲ ਗੱਲ ਕਰਕੇ ਯਿਸੂ ਇਹ ਯਕੀਨੀ ਬਣਾ ਰਿਹਾ ਸੀ ਕਿ ਉਹ ਜਾਣਦੀ ਸੀ ਕਿ ਸ਼ਕਤੀ ਉਸ ਤੋਂ ਆਈ ਹੈ, ਨਾ ਕਿ ਕੱਪੜੇ ਤੋਂ ਕਿਸੇ ਅੰਧ ਵਿਸ਼ਵਾਸੀ ਸ਼ੋਅ ਤੋਂ, ਨਾ ਕਿ ਕਿਸੇ ਅੰਧ ਵਿਸ਼ਵਾਸੀ ਸ਼ੋਅ ਤੋਂ। ਇਹ ਯਿਸੂ ਹੈ ਜੋ ਬਚਾਉਂਦਾ ਹੈ। ਉਸ ਨੂੰ ਸਰੀਰਕ ਸਥਿਤੀਆਂ ਤੋਂ ਬਚਾਇਆ ਗਿਆ ਸੀ, ਉਸ ਨੂੰ ਨਿਰਾਸ਼ਾ, ਅਸਵੀਕਾਰਨ ਦੀ ਨਿਰਾਸ਼ਾ, ਇਕੱਲਤਾ ਤੋਂ ਬਚਾਇਆ ਗਿਆ ਸੀ, ਬਾਹਰ ਕੱਢੇ ਜਾਣ ਦੀ ਨਿਰਾਸ਼ਾ ਤੋਂ। ਪਰ ਮੈਂ ਸੋਚਦਾ ਹਾਂ ਕਿ ਜਦੋਂ ਉਸਨੇ ਯਿਸੂ ਦੇ ਅੱਗੇ ਗੋਡੇ ਟੇਕ ਦਿੱਤੇ ਤਾਂ ਉਸ ਨੂੰ ਆਪਣੇ ਬਾਰੇ ਸੱਚ ਦੱਸਿਆ ਤਾਂ ਉਸ ਨੂੰ ਨਿਰਾਸ਼ਾ ਤੋਂ ਵੱਧ ਬਚਾਇਆ ਗਿਆ ਸੀ। ਉਸ ਨੂੰ ਉਸਦੇ ਪਾਪਾਂ ਤੋਂ ਅਤੇ ਸਦੀਵੀ ਮੌਤ ਤੋਂ ਬਚਾਇਆ ਗਿਆ ਸੀ। ਉਸ ਨੂੰ ਸਾਰੀ ਦੀ ਸਾਰੀ ਨੂੰ ਬਚਾਇਆ ਗਿਆ ਸੀ। ਵਿਸ਼ਵਾਸ ਵਿੱਚ ਯਿਸੂ ਨੂੰ ਪਾਲਣ ਵਾਲੇ ਲੋਕ ਬਚਾਏ ਗਏ ਹਨ। ਸ਼ਾਸਕ ਨੂੰ ਬਚਾਇਆ ਗਿਆ ਸੀ, ਜਾਂ ਸ਼ਾਇਦ ਉਹ ਅਤੇ ਉਸਦੀ ਧੀ ਦੋਵੇਂ ਬਚ ਗਏ ਸਨ। ਮਰਕੁਸ ਦੀ ਖੁਸ਼ਖਬਰੀ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਇਸ ਸਮੇਂ ਦੇ ਆਸ ਪਾਸ ਲੋਕ ਗੈਰੂਸ ਨੂੰ ਦੱਸਦੇ ਹੋਏ ਵੇਖੇ ਅਤੇ ਪਹੁੰਚੇ। ਸ਼ਾਸਕ ਯਿਸੂ ਨੂੰ ਹੋਰ ਪਰੇਸ਼ਾਨ ਨਾ ਕਰਨ, ਕਿਉਂਕਿ ਉਸਦੀ ਪਿਆਰੀ ਧੀ ਮਰ ਗਈ ਸੀ। ਪਰ ਯਿਸੂ ਨੇ ਡਰ ਨੂੰ ਦੂਰ ਕਰ ਦਿੱਤਾ ਅਤੇ ਗੈਰੂਸ ਉਸ ਨੂੰ ਆਪਣੇ ਘਰ ਲੈ ਗਿਆ। ਜਦੋਂ ਉਹ ਪਹੁੰਚੇ ਤਾਂ ਸੋਗ ਦਾ ਮਾਹੌਲ ਸੀ, ਅਤੇ ਯਹੂਦੀ ਸੋਗ ਸਾਡੇ ਨਾਲੋਂ ਬਿਲਕੁਲ ਵੱਖਰਾ ਸੀ। ਉੱਥੇ ਲੋਕ ਆਪਣੇ ਕੱਪੜੇ ਪਾੜ ਰਹੇ ਸਨ ਅਤੇ ਪੇਸ਼ੇਵਰ ਵਰਲਾਪ ਕਰਨ ਵਾਲੀਆਂ ਔਰਤਾਂ ਦਾ ਰੋਣਾ ਅਤੇ ਬੰਸਰੀ ਦੇ ਰੋਲੇ ਦੀ ਆਵਾਜ਼ ਉੱਥੇ ਸੀ। ਅਤਰ ਅਗਰ ਅਸੀਂ ਪੁਰਾਣੇ ਜਾਂ ਪੁਰਾਤਨ ਰਿਕਾਰਡਾਂ ਤੋਂ ਅਸੀਂ ਜਾਣਦੇ ਹਾਂ ਕਿ ਇੱਕ ਗਰੀਬ ਵਿਅਕਤੀ ਵੀ ਜਿਹੜਾ ਸੀ ਉਹ ਇੱਕ ਬੰਸਰੀ ਵਾਦਕ ਅਤੇ ਦੋ ਵਰਲਾਪ ਕਰਨ ਵਾਲੀਆਂ ਔਰਤਾਂ ਨੂੰ ਜਿਹੜਾ ਸੀ ਉਹ ਨੌਕਰੀ ਦਿੰਦਾ ਸੀ ਉਸ ਵੇਲੇ ਜਾਂ ਘਰ ਲਿਆਉਂਦਾ ਸੀ। ਇਸ ਲਈ ਇਸ ਹਾਕਮ ਦੇ ਦਰਜੇ ਦੇ ਹਿਸਾਬ ਨਾਲ ਉੱਥੇ ਜਿਹੜੀਆਂ ਵਰਲਾਪ ਕਰਨ ਵਾਲੀਆਂ ਔਰਤਾਂ ਜਾਂ ਬੰਸਰੀ ਵਜਾਉਣ ਵਾਲੇ ਬੰਦੇ ਉਹਨਾਂ ਦੀ ਕਾਫ਼ੀ ਜਿਹੜੀ ਭੀੜ ਸੀ ਅਤੇ ਉੱਥੇ ਕਾਫ਼ੀ ਰੌਲਾ ਪਿਆ ਹੋਇਆ ਸੀ। ਅੱਜ ਤਾਂ 23 ਅਤੇ 24 'ਤੇ ਇੱਕ ਨਜ਼ਰ ਮਾਰੋ। ਅਤੇ ਜਦੋਂ ਯੇਸੂ ਨੇ ਹਾਕਮ ਦੇ ਘਰ ਆ ਕੇ ਬੰਸਰੀ ਵਜਾਉਣ ਵਾਲਿਆਂ ਅਤੇ ਭੀੜ ਨੂੰ ਹੰਗਾਮਾ ਕਰਦੇ ਦੇਖਿਆ ਤਾਂ ਉਸਨੇ ਕਿਹਾ, ਜਾਓ, ਕਿਉਂਕਿ ਕੁੜੀ ਮਰੀ ਨਹੀਂ ਸਗੋਂ ਸੁੱਤੀ ਪਈ ਹੈ। ਤਾਂ ਉਸ ਉੱਤੇ ਹੱਸੇ। ਹੁਣ ਅਸਲ ਵਿੱਚ ਇਸ ਦੇ ਜਿਹੜੇ ਅਰਥਿਆ ਕਿਤੇ ਵੱਧ ਆ, ਉਹ ਯੇਸੂ ਉੱਤੇ ਹੱਸ ਰਹੇ ਸੀ। ਉਹ ਯੇਸੂ ਨੂੰ ਨੀਵਾਂ ਦਿਖਾਉਣ ਦੇ ਕਾਰਨ ਉਸ ਉੱਤੇ ਹੱਸ ਰਹੇ ਸੀ। ਉਹ ਇੱਕ ਮੌਤ ਵਿੱਚ ਦੁੱਖ ਤੋਂ ਜਿਹੜਾ ਆ ਇਸ ਹਸਾਉਣ ਵਾਲੀ ਜਿਹੜੀ ਗੱਲ ਦੇ ਵਿੱਚ ਬਦਲ ਗਏ। ਪੇਸ਼ੇਵਰ ਸੋਗ ਕਰਨ ਵਾਲੇ ਹੋਣ ਦੇ ਨਾਤੇ ਉਹ ਮੌਤ ਨੂੰ ਜਾਣਦੇ ਸਨ। ਜਦੋਂ ਉਹਨਾਂ ਨੇ ਇਸ ਕੁੜੀ ਨੂੰ ਦੇਖਿਆ ਸੀ, ਉਹ ਇਹ ਸੁਝਾਅ ਸੀ ਕਿ ਉਹ ਸੌ ਰਹੀ ਸੀ, ਦਾ ਉਹਨਾਂ ਨੇ ਮਜ਼ਾਕ ਦੇ ਨਾਲ ਸਵਾਗਤ ਕੀਤਾ। ਪਰ ਯੇਸੂ ਸੋਨਾ ਸ਼ਬਦ ਦੀ ਵਰਤੋਂ ਕਰ ਰਿਹਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਉਸ ਨੂੰ ਮੌਤ ਤੋਂ ਉਭਾਰਨ ਵਾਲਾ ਸੀ। ਅਤੇ ਯੇਸੂ ਲਈ ਕਿਸੇ ਨੂੰ ਮੌਤ ਤੋਂ ਉਭਾਰਨਾ ਉਨਾ ਹੀ ਆਸਾਨ ਹੈ ਜਿੰਨਾ ਕਿਸੇ ਨੂੰ ਨੀਂਦ ਤੋਂ ਜਗਾਉਣਾ। 25 ਆਇਤ, ਪਰ ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਹ ਅੰਦਰ ਗਿਆ ਅਤੇ ਉਸ ਕੁੜੀ ਦਾ ਹੱਥ ਫੜਿਆ ਅਤੇ ਕੁੜੀ ਉੱਠੀ। ਮਰਕੁਸ ਸਾਨੂੰ ਦੱਸਦਾ ਹੈ ਕਿ ਯੇਸੂ ਨੇ ਉਸ ਨਾਲ ਇਹ ਕਹਿੰਦੇ ਹੋਏ ਗੱਲ ਕੀਤੀ, ਤਲਿਥਾ ਕੌਮ, ਛੋਟੀ ਕੁੜੀ, ਮੈਂ ਤੈਨੂੰ ਕਹਿੰਦਾ ਹਾਂ ਉੱਠ। ਅਤੇ ਉੱਠ ਕੇ ਆਲੇ ਦੁਆਲੇ ਘੁੰਮਣ ਲੱਗੀ। ਹਾਕਮ ਆਪਣੀ ਨਿਰਾਸ਼ਾ ਤੋਂ ਬਚ ਗਿਆ ਅਤੇ ਉਸਦੀ ਨਿਰਾਸ਼ਾ ਸਭ ਤੋਂ ਅਦਭੁਤ ਖੁਸ਼ੀ ਵਿੱਚ ਬਦਲ ਗਈ। ਉਹ ਆਪਣੀ ਧੀ ਦੀ ਮੌਤ ਤੋਂ ਬਚ ਗਿਆ ਅਤੇ ਉਸਦੀ ਧੀ ਮੌਤ ਤੋਂ ਬਚ ਗਈ। ਅਤੇ ਉਸ ਚਮਤਕਾਰ ਵਿੱਚ ਇਹ ਚੰਗੀ ਤਰ੍ਹਾਂ ਹੋ ਸਕਦਾ ਹੈ ਕਿ ਦੋਵੇਂ ਹਮੇਸ਼ਾ ਲਈ ਬਚ ਗਏ ਹਨ। ਉਸ ਪਰਿਵਾਰ ਨੂੰ ਕਿੰਨੀ ਵਧੀਆ ਖੁਸ਼ੀ ਖਬਰੀ ਮਿਲੀ। ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਵਿੱਚ ਦੋ ਲੋਕ ਹਨ, ਉਹਨਾਂ ਦੇ ਅਪੂਰਨ ਵਿਸ਼ਵਾਸ ਯੇਸੂ ਮਸੀਹ ਰਾਜਾ ਨਾਲ ਉਹਨਾਂ ਦੇ ਸਾਹਮਣੇ ਉਹਨਾਂ ਦਾ ਸਾਹਮਣਾ ਹੋਣ ਕਾਰਨ ਉਹਨਾਂ ਨੂੰ ਬਚਾਇਆ ਗਿਆ ਸੀ। ਕਿਤੋਂ ਬਚਾਇਆ ਗਿਆ? ਉਹਨਾਂ ਨੂੰ ਉਹ ਤੜਫ ਤੋਂ, ਡੈਸਪਰੇਸ਼ਨ ਤੋਂ ਬਚਾਇਆ ਗਿਆ ਸੀ, ਨਿਰਾਸ਼ਾ ਤੋਂ ਬਚਾਇਆ ਗਿਆ ਸੀ, ਮੌਤ ਤੋਂ ਬਚਾਇਆ ਗਿਆ, ਤਬਾਹੀ ਤੋਂ ਬਚਾਇਆ ਗਿਆ ਸੀ। ਜਿਹੜਾ ਯੇਸੂ ਰਾਜਾ ਮੌਤ ਉੱਤੇ ਵੀ ਸ਼ਕਤੀ ਰੱਖਦਾ ਹੈ। ਮੈਨੂੰ ਇਹ ਦੱਸੋ, ਤੁਸੀਂ ਆਪਣੀ ਮੌਤ ਦਾ ਭਰੋਸਾ ਕਿਸ 'ਤੇ ਕਰਨ ਜਾ ਰਹੇ ਹੋ? ਕਿਉਂਕਿ ਇਹ ਮੌਤ ਤਾਂ ਜਿਹੜੀ ਆ ਉਹ ਆ ਹੀ ਰਹੀ ਹੈ, ਸ਼ਾਇਦ ਸਾਡੇ ਸੋਚਣ ਤੋਂ ਵੀ ਜਲਦੀ ਆ ਰਹੀ ਹੈ। ਜ਼ਿੰਦਗੀ ਦੇ ਇੱਕ ਸਿਰੇ ਤੋਂ ਇਹ ਲੱਗਦਾ ਹੈ ਕਿ ਦੁਨੀਆ ਦਾ ਸਾਰਾ ਸਮਾਂ ਸਾਡੇ ਕੋਲ ਆ, ਅਤੇ ਜ਼ਿੰਦਗੀ ਦੇ ਦੂਜੇ ਸਿਰੇ ਤੋਂ ਅਸੀਂ ਹੈਰਾਨ ਹੁੰਦੇ ਹਾਂ ਕਿ ਸਭ ਕਿੰਨੀ ਜਲਦੀ ਚਲਾ ਜਾ ਰਿਹਾ ਹੈ। ਅਸੀਂ ਆਪਣੀ ਮੌਤ 'ਤੇ ਕਿਸ 'ਤੇ ਭਰੋਸਾ ਕਰਨ ਜਾ ਰਹੇ ਹਾਂ? ਦੁਨੀਆ, ਮੀਡੀਆ, ਤੁਹਾਡੇ ਕਬਜ਼ਾ, ਤੁਹਾਡੀ ਅਕਲ, ਕਿਸ 'ਤੇ ਤੁਸੀਂ ਆਪਣਾ ਜਿਹੜਾ ਆ ਮੌਤ ਦਾ ਭਰੋਸਾ ਕਰਨ ਜਾ ਰਹੇ ਹਾਂ? ਤੁਸੀਂ ਆਪਣੀ ਮੌਤ ਦਾ ਭਰੋਸਾ ਕਿਸ 'ਤੇ ਕਰਨ ਜਾ ਰਹੇ ਹੋ? ਲੋੜਵੰਦ ਲੋਕ ਯੇਸੂ ਨੂੰ ਭਾਲਦੇ ਹਨ, ਨੇਚਾ ਕਰਨ ਵਾਲੇ ਲੋਕ ਯੇਸੂ ਨੂੰ ਭਾਲਦੇ ਹਨ, ਲੋਕ ਵਿਸ਼ਵਾਸ ਵਿੱਚ ਯੇਸੂ ਨੂੰ ਭਾਲਦੇ ਹਨ, ਉਹ ਬਚਾਏ ਜਾਂਦੇ ਹਨ। ਜਿਹੜੇ ਵੀ ਲੋਕ ਵਿਸ਼ਵਾਸ ਵਿੱਚ ਯੇਸੂ ਨੂੰ ਭਾਲਦੇ ਹਨ ਕਿ ਉਹ ਬਚਾਏ ਜਾਂਦੇ ਹਨ। ਇਹ ਸਾਨੂੰ ਅੰਤ ਵਿੱਚ ਲਿਆਉਂਦਾ ਹੈ ਯੇਸੂ ਬਾਰੇ ਇੱਕ ਵਿਕਲਪ ਬਾਰੇ ਜਾਂ ਯੇਸੂ ਤੋਂ ਇੱਕ ਚੋਣ ਬਾਰੇ। ਅਤੇ ਇਹ ਚੋਣ ਇਹ ਹੈ ਕਿ ਤੁਸੀਂ ਆਪਣੀ ਮੌਤ ਨਾਲ ਕਿਸ 'ਤੇ ਭਰੋਸਾ ਕਰਨ ਜਾ ਰਹੇ ਹੋ? ਮੈਂ ਕਿਸੇ ਹੋਰ ਵਿਅਕਤੀ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਨਹੀਂ ਕਰ ਸਕਦਾ, ਮੈਂ ਆਪਣੇ ਆਪ ਨੂੰ ਮੁਰਦਿਆਂ 'ਚੋਂ ਜਿਉਂਦਾ ਨਹੀਂ ਕਰ ਸਕਦਾ, ਪਰ ਮੈਂ ਇੱਕ ਆਦਮੀ ਯੇਸੂ ਰਾਜੇ ਨੂੰ ਜਾਣਦਾ ਜੋ ਮੌਤ ਉੱਤੇ ਸ਼ਕਤੀ ਰੱਖਦਾ ਹੈ। ਪਰ ਗੱਲ ਇਹ ਹੈ ਕਿ ਸਾਨੂੰ ਮੌਤ ਦੇ ਬਿੰਦੂ 'ਤੇ ਇਹ ਚੁਣਨ ਦਾ ਮੌਕਾ ਨਹੀਂ ਮਿਲਦਾ ਕਿ ਅਸੀਂ ਆਪਣੀ ਮੌਤ 'ਤੇ ਕਿਸ 'ਤੇ ਭਰੋਸਾ ਕਰਾਂਗੇ। ਜ਼ਰੂਰੀ ਨਹੀਂ ਕਿ ਅੰਤ ਵਿੱਚ ਹਰ ਕਿਸੇ ਨੂੰ ਕਿ ਯੂਨੋ ਇੱਕ ਮੌਕਾ ਮਿਲੇ ਕਿ ਉਹ ਇਸ ਦੀ ਚੋਣ ਕਰ ਸਕਣ। ਜਿਸ ਕਿਸੇ 'ਤੇ ਵੀ ਜਾਂ ਜਿੱਥੇ ਵੀ ਅਸੀਂ ਆਪਣੀਆਂ ਜ਼ਿੰਦਗੀਆਂ ਲਈ ਭਰੋਸਾ ਕਰਦੇ ਹਾਂ, ਇਹ ਉਹ ਹੀ ਜਗ੍ਹਾ ਜਿੱਥੇ ਅਸੀਂ ਆਪਣੀ ਮੌਤ ਲਈ ਵੀ ਭਰੋਸਾ ਕਰਦੇ ਹਾਂ। ਜਿੱਥੇ ਅਸੀਂ ਆਪਣੀ ਜ਼ਿੰਦਗੀ ਲਈ ਭਰੋਸਾ ਕਰਦੇ ਹਾਂ, ਉੱਥੇ ਮੌਤ ਲਈ ਵੀ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀਆਂ ਆਪਣੀਆਂ ਨਿਵੇਸ਼ ਯੋਜਨਾਵਾਂ ਅਤੇ ਸ਼ੇਅਰ ਪੋਰਟਫੋਲੀਓ 'ਤੇ ਭਰੋਸਾ ਕਰ ਰਹੇ ਹੋ, ਤਾਂ ਇਹ ਉਹ ਥਾਂ ਹੈ ਜਿੱਥੇ ਤੁਹਾਡੀ ਮੌਤ ਵੇਲੇ ਤੁਸੀਂ ਭਰੋਸਾ ਕਰ ਰਹੇ ਹੋ ਇਹ, ਅਤੇ ਤੁਸੀਂ ਇਸ ਭਰੋਸੇ ਤੋਂ ਨਿਰਾਸ਼ਾ ਪਾਓਗੇ। ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਰਕਾਰ ਅਤੇ ਰਾਜਨੀਤਿਕ ਪ੍ਰਣਾਲੀਆਂ 'ਤੇ ਭਰੋਸਾ ਕਰ ਰਹੇ ਹੋ, ਤਾਂ ਇਹ ਉਹ ਥਾਂ ਹੈ ਜਿੱਥੇ ਮੌਤ ਵੇਲੇ ਤੁਹਾਡਾ ਭਰੋਸਾ ਡਗਮਗਾ ਜਾਵੇਗਾ। ਅਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਉਹ ਭਰੋਸਾ ਤੁਹਾਨੂੰ ਜਿਹੜਾ ਆ ਉਹ ਨਿਰਾਸ਼ਾ ਦੇਵੇਗਾ। ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਵਿੱਚ ਭਰੋਸਾ ਕਰ ਰਹੇ ਹੋ ਅਤੇ ਚੰਗਾ ਸਮਾਂ ਬਿਤਾ ਰਹੇ ਹੋ, ਤਾਂ ਮੌਤ ਦੇ ਸਮੇਂ ਤੁਹਾਨੂੰ ਇਹ ਚੰਗੇ ਸਮੇਂ ਜਿਹੜੇ ਆ ਉਹ ਛੱਡ ਕੇ ਦੌੜ ਜਾਂਦੇ ਆ। ਜੇਕਰ ਤੁਹਾਡੇ ਜੀਵਨ ਵਿੱਚ ਖੁਸ਼ੀ, ਜੇਕਰ ਤੁਹਾਡੇ ਜੀਵਨ ਵਿੱਚ ਤੁਸੀਂ ਆਪਣੀ ਅਕਲ, ਤੁਹਾਡੇ ਤਰਕ ਅਤੇ ਤਰਕਸ਼ੀਲਤਾ ਵਿੱਚ ਭਰੋਸਾ ਕਰ ਰਹੇ ਹੋ, ਤਾਂ ਤੁਸੀਂ ਮੌਤ ਦੇ ਸਮੇਂ ਦੇਖੋਗੇ ਕਿ ਤੁਹਾਡੇ ਕੋਲੋਂ ਬਿਲਕੁਲ ਅੰਤਮ ਰੂਪ ਨਾਲ ਭੱਜ ਜਾਂਦੇ ਹਨ। ਜੇਕਰ ਤੁਹਾਡੇ ਜੀਵਨ ਵਿੱਚ ਤੁਸੀਂ ਇਸਲਾਮ, ਬੁੱਧ, ਹਿੰਦੂ ਧਰਮ ਜਾਂ ਕਿਸੇ ਹੋਰ ਧਰਮ ਵਿੱਚ ਭਰੋਸਾ ਕਰ ਰਹੇ ਹੋ, ਤਾਂ ਤੁਸੀਂ ਆਪਣੀ ਮੌਤ 'ਤੇ ਦੇਖੋਗੇ ਕਿ ਇਹ ਸਭ ਖਾਲੀ ਅਤੇ ਬੇਕਾਰ ਹਨ। ਜਿੱਥੇ ਤੁਹਾਡਾ ਭਰੋਸਾ ਜ਼ਿੰਦਗੀ ਜਿੱਥੇ ਤੁਹਾਡਾ ਭਰੋਸਾ ਜ਼ਿੰਦਗੀ ਵਿੱਚ ਹੈ, ਉੱਥੇ ਤੁਹਾਡਾ ਭਰੋਸਾ ਮੌਤ ਵਿੱਚ ਹੋਵੇਗਾ। ਪਰ ਮੈਂ ਤੁਹਾਨੂੰ ਇਸ ਸ਼ਾਸਕ ਜੈਰੂਸ ਅਤੇ ਬੇਨਾਮ ਔਰਤ ਦੀ ਯਾਦ ਦਿਵਾਉਂਦਾ ਹਾਂ, ਜਿਨ੍ਹਾਂ ਨੂੰ ਅਸੀਂ ਅੱਜ ਦੇਖ ਰਹੇ ਹਾਂ। ਉਹਨਾਂ ਨੇ ਆਪਣਾ ਭਰੋਸਾ ਕਿੱਥੇ ਰੱਖਿਆ? ਉਹਨਾਂ ਨੇ ਆਪਣਾ ਭਰੋਸਾ ਯੇਸੂ ਵਿੱਚ ਰੱਖਿਆ ਸੀ। ਅਤੇ ਜਿਵੇਂ ਕਿ ਮੈਂ ਉਹਨਾਂ ਦਾ ਭਰੋਸਾ ਪਹਿਲਾਂ ਹੀ ਦਿਖਾਇਆ ਹੈ, ਉਹਨਾਂ ਦਾ ਵਿਸ਼ਵਾਸ ਅਪੂਰਨ ਸੀ, ਪਰ ਯੇਸੂ ਨੇ ਉਹਨਾਂ ਦਾ ਅਪੂਰਨ ਵਿਸ਼ਵਾਸ ਲਿਆ ਅਤੇ ਚੁਣੌਤੀ ਦਾ ਟਾਈਮ ਉਸਨੇ ਉਹਨਾਂ ਨੂੰ ਤੜਫ ਤੋਂ ਬਚਾਇਆ, ਨਿਰਾਸ਼ਾ ਤੋਂ ਬਚਾਇਆ ਅਤੇ ਮੌਤ ਤੋਂ ਉਹਨਾਂ ਨੂੰ ਬਚਾਇਆ। ਜਦੋਂ ਮੌਤ ਹੁੰਦੀ ਹੈ ਤਾਂ ਪੁਰਾਣੇ ਸਕੂਲ ਦਾ ਪ੍ਰਚਾਰਕ ਜਿਸ ਦੀਆਂ ਦਲੀਲਾਂ ਦਾ ਕੋਈ ਖੰਡਨ ਨਹੀਂ ਕਰ ਸਕਦਾ ਸਾਡੇ ਕੋਲ ਆਉਂਦਾ ਹੈ, ਅਤੇ ਜਦੋਂ ਉਹ ਆਪਣੇ ਸੰਦੇਸ਼ ਨਾਲ ਜ਼ਿੰਦਗੀ ਨੂੰ ਚਕਨਾ ਚੂਰ ਕਰਦਾ ਹੈ ਅਤੇ ਕਿਸੇ ਦਿਨ ਸਾਨੂੰ ਆਪਣੇ ਉਪਦੇਸ਼ ਦਾ ਵਿਸ਼ਾ ਬਣਾਉਣ ਲਈ ਆਉਂਦਾ ਹੈ, ਉਹ ਦੇਖ ਸਕਦਾ ਹੈ ਕਿ ਸਾਡਾ ਭਰੋਸਾ ਯੇਸੂ ਵਿੱਚ ਹੈ, ਜਿਸ ਨੇ ਮੌਤ ਨੂੰ ਹਰਾਇਆ ਅਤੇ ਜੋ ਸਾਡੀ ਮੌਤ ਨੂੰ ਵੀ ਹਰਾ ਸਕਦਾ ਹੈ। ਮੈਨੂੰ ਦੱਸੋ ਅੱਜ ਸਵੇਰੇ ਤੁਹਾਡਾ ਭਰੋਸਾ ਕਿੱਥੇ ਹੈ? ਇਹ ਉਹ ਚੋਣ ਹੈ ਜੋ ਬਹੁਗਿਣਤੀ ਨੂੰ ਕਰਨੀ ਪੈਂਦੀ ਹੈ। ਤੁਸੀਂ ਆਪਣੀ ਜ਼ਿੰਦਗੀ ਲਈ ਕਿਸੇ 'ਤੇ ਜਾਂ ਕਿਸ ਚੀਜ਼ 'ਤੇ ਭਰੋਸਾ ਕਰਦੇ ਹੋ? ਤੁਸੀਂ ਆਪਣੀ ਮੌਤ ਲਈ ਵੀ ਉਸੇ 'ਤੇ ਭਰੋਸਾ ਕਰਦੇ ਹੋ? ਸਾਡੇ ਵਿੱਚੋਂ ਹਰ ਕੋਈ ਪੂਰੀ ਇਮਾਨਦਾਰੀ ਨਾਲ ਕਹਿਣ ਦੇ ਯੋਗ ਹੋਵੇ, ਅਸੀਂ ਯੇਸੂ ਰਾਜਾ ਉੱਤੇ ਭਰੋਸਾ ਕੀਤਾ ਹੈ ਅਤੇ ਜੋ ਮੌਤ ਤੋਂ ਬਾਹਰ ਸਾਨੂੰ ਲਿਆਉਂਦਾ ਹੈ ਜਾਂ ਮੌਤ ਨੂੰ ਹਰਾਉਂਦਾ ਹੈ। ਲੋੜਵੰਦ ਲੋਕ, ਅਪੂਰਨ ਵਿਸ਼ਵਾਸ ਵਾਲੇ ਲੋਕ, ਦੋ ਲੋਕ ਬਚ ਗਏ ਇੱਕ ਚੋਣ ਦੇ ਨਾਲ, ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਅਜੇ ਚੋਣ ਕਰਨੀ ਹੈ। ਤੁਸੀਂ ਅਤੇ ਮੈਂ ਕਿਹੜੀ ਚੋਣ ਕੀਤੀ ਹੈ? ਆਮੀਨ।